ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਪਾਵਨ ਸ਼ਬਦ ਸੋਹੀ ਰਾਗ ਦੇ ਅੰਦਰ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 746 ਤੇ ਸੁਭਾਈਮਾਨ ਹੈ। ਸ਼ਬਦ ਦਾ ਮੂਲ ਪਾਠ ਆਪ ਜੀ ਨੇ ਸਰਵਨ ਕੀਤਾ ਹੈ। ਵਿਚਾਰ ਗੁਰੂ ਕਿਰਪਾ ਦੁਆਰਾ ਆਪਾਂ ਸਾਰਿਆਂ ਨੂੰ ਮਿਲ ਕੇ ਸਾਂਝੀ ਕਰਨੀ ਹੈ। ਜੋ ਜੀਵਨ ਜੁਗਤ ਸਤਿਗੁਰੂ ਇਸ ਸ਼ਬਦ ਦੇ ਰਾਹੀਂ ਬਖਸ਼ਿਸ਼ ਕਰ ਰਹੇ ਨੇ, ਆਓ ਇਸ ਦੇ ਧਾਰਨੀ ਹੋਣ ਵਾਸਤੇ ਜਿੰਨੇ ਵੀ ਸਤਸੰਗੀ ਗੁਰੂ ਚਰਨਾਂ ਅੰਦਰ ਜੁੜੇ ਹੋ ਜਾਂ ਦੇਸ਼ ਵਿਦੇਸ਼ ਦੇ ਅੰਦਰ ਇਸ ਸੁਭਾਗੇ ਸਮੇਂ ਦੀ ਸੰਭਾਲ ਕਰ ਰਹੇ ਹੋ, ਸਾਰੇ ਹੀ ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਗੁਰੂ ਸ਼ਬਦ ਗੁਰੂ ਚਰਨਾਂ ਦੇ ਨਾਲ ਆਪਣਾ ਧਿਆਨ ਜੋੜੋ, ਰਸਨ ਕਰੋ ਪਵਿੱਤਰ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਇੱਕ ਵਾਰੀ ਫਿਰ ਕਿਰਪਾ ਕਰੋ, ਸਤਨਾਮ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੂਹੀ ਮਹੱਲਾ ਪੰਜਵਾ।
ਸੂਹੀ ਰਾਗ ਹੈ, ਮਹੱਲਾ ਪੰਜਵਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਪੰਜਵੇਂ ਸਰੂਪ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਸ਼ਬਦ ਹੈ।
ਤਉ ਮੈਂ ਆਇਆ ਸਰਨੀ ਆਇਆ, ਪਰੁਸੈ ਆਇਆ ਕਿਰਪਾ ਆਇਆ।
ਤਉ ਮੈਂ ਆਇਆ ਸ਼ਰਨੀ ਆਇਆ, ਥੋੜ੍ਹਾ ਜਿਹਾ ਇੱਥੇ ਅਰਧ ਵਿਸ਼ਰਾਮ ਦੇਣਾ। ਤਉ ਮੈਂ ਆਇਆ ਸ਼ਰਨੀ ਆਇਆ, ਤਉ ਤੋਂ ਭਾਵ ਤੇਰੀ ਸ਼ਰਨ ਵਿੱਚ ਮੈਂ ਆਇਆ ਹਾਂ। ਤਉ ਕਿਉਂਕਿ ਸ਼ਰਨੀ ਨਾਲ ਲੱਗਦਾ, ਇਸ ਵਾਸਤੇ ਪਾਠ ਕਰਨ ਲੱਗਿਆ ਥੋੜ੍ਹਾ ਜਿਹਾ ਜੰਬਕ, ਇਨਵਰਧ ਵਿਸ਼ਰਾਮ ਕਹਿੰਦੇ ਹਾਂ। ਤਉ ਮੈਂ ਆਇਆ ਸ਼ਰਨੀ ਆਇਆ, ਤਉ ਤੋਂ ਭਾਵ ਤੇਰੀ ਸ਼ਰਨੀ ਤੋਂ ਭਾਵ ਸ਼ਰਨ ਵਿੱਚ ਮੈਂ ਆਇਆ ਹਾਂ। ਭਰੋਸੇ ਆਇਆ ਕਿਰਪਾ ਆਇਆ, ਵਾਹਿਗੁਰੂ ਜੀ ਪਰਮੇਸ਼ਰ ਜੀ ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ, ਇਹ ਵਿਸ਼ਵਾਸ ਲੈ ਕੇ ਭਰੋਸਾ ਲੈ ਕੇ ਕਿ ਜਿਹੜੇ ਤੇਰੀ ਸ਼ਰਨ ਵਿੱਚ ਆਉਂਦੇ ਹਨ ਉਹਨਾਂ ਦੇ ਉੱਤੇ ਤੂੰ ਕਿਰਪਾ ਕਰਦਾ। ਕਿਰਪਾ ਆਇਆ ਤੋਂ ਭਾਵ ਜਿਹੜੇ ਤੇਰੀ ਸ਼ਰਨ ਵਿੱਚ ਆਉਂਦੇ ਹਨ ਉਹਨਾਂ ਉੱਤੇ ਤੂੰ ਕਿਰਪਾ ਕਰਦਾ, ਇਹ ਹੈ ਸ਼ਰਨ ਵਿੱਚ ਆਉਣ ਦਾ ਢੰਗ। ਹੁਣ ਕਈ ਵਾਰੀ ਸ਼ਰਨ ਵਿੱਚ ਆ ਵੀ ਜਾਂਦੇ ਪਰ ਨਾ ਇਹ ਭਰੋਸਾ ਹੁੰਦਾ ਕਿ ਆਇਆ ਹਾਂ ਕਿਰਪਾ ਜ਼ਰੂਰ ਹੋਵੇਗੀ। ਕਿ ਆਪਾਂ ਸ਼ਰਮ ਵਿੱਚ ਪੈਣਾ ਵੀ ਇਸ ਵਾਸਤੇ ਹੈ, ਵਾਹਿਗੁਰੂ ਦੀ ਕਿਰਪਾ ਲੈਣ ਵਾਸਤੇ। ਤੇ ਸਤਿਗੁਰੂ ਸਾਨੂੰ ਇਹ ਗੱਲ ਸਮਝਾਉਂਦੇ ਨੇ ਕਿ ਸ਼ਰਮ ਵਿੱਚ ਆਉਣਾ ਹੈ ਕਿਸ ਵਾਸਤੇ, ਇਹ ਭਰੋਸਾ ਲੈ ਕੇ ਕਿ ਜਿਹੜੇ ਸ਼ਰਮ ਵਿੱਚ ਆ ਜਾਂਦੇ ਨੇ, ਜਿਹੜੇ ਸ਼ਰਮ ਵਿੱਚ ਪੈ ਜਾਂਦੇ ਨੇ, ਉਹਨਾਂ ਉੱਤੇ ਵਾਹਿਗੁਰੂ ਪਰਮਾਤਮਾ ਜੀ ਤੇਰੀ ਕਿਰਪਾ ਹੁੰਦੀ ਹੈ। ਤਉ ਮੈਂ ਆਇਆ, ਸ਼ਰਮੀ ਆਇਆ, ਭਰੋਸੇ ਆਇਆ, ਕਿਰਪਾ ਆਇਆ। ਪਰ ਇਸ ਗੱਲ ਦਾ ਮਾਣ ਨਹੀਂ। ਮਹਾਰਾਜ ਆਖਦੇ ਨੇ ਇਹ ਰਾਹ, ਇਹ ਰਸਤਾ, ਇਹ ਪੰਥ ਮੈਨੂੰ ਕਿਹਨੇ ਦੱਸਿਆ? ਤੇਰੀ ਸ਼ਰਮ ਵਿੱਚ ਆਉਣ ਦਾ, ਇਹ ਭਰੋਸਾ ਕਰਨ ਦਾ ਕਿ ਜਿਹੜੇ ਤੇਰੀ ਸ਼ਰਮ ਵਿੱਚ ਆ ਜਾਂਦੇ ਨੇ ਉਹਨਾਂ ਉੱਤੇ ਵਾਹਿਗੁਰੂ ਪਰਮਾਤਮਾ ਜੀ ਤੂੰ ਕਿਰਪਾ ਕਰਦਾ। ਇਹ ਰਾਹ, ਇਹ ਰਸਤਾ ਮੈਨੂੰ ਕਿਹਨੇ ਵਿਖਾਇਆ? ਮਹਾਰਾਜ ਅਗਲੀ ਪੰਕਤੀ ਦੇ ਵਿੱਚ ਕਿਰਪਾ ਕਰਦੇ ਨੇ, ਇਹ ਰਾਹ, ਇਹ ਰਸਤਾ, ਇਹ ਪੰਥ ਮੈਨੂੰ ਗੁਰੂ ਨੇ ਦੱਸਿਆ ਤੇ ਹੁਣ ਮੈਨੂੰ ਇਹ ਸਮਝ ਆਈ ਹੈ, ਸ਼ਰਮ ਪੈ ਗਿਆ ਹਾਂ, ਤੇਰੀ ਕਿਰਪਾ ਹੋ ਜਾਣੀ, ਪਰ ਕਿਵੇਂ ਹੋਣੀ? ਹੁਣ ਮਰਜ਼ੀ ਮੇਰੀ ਨਹੀਂ, ਮਰਜ਼ੀ ਵਾਹਿਗੁਰੂ ਪਰਮਾਤਮਾ ਜੀ ਤੇਰੀ ਚੱਲਣੀ, ਕਿਉਂਕਿ ਜਿਉਂ ਭਾਵੈ ਤਿਉਂ ਰੱਖੋ ਸੁਆਮੀ, ਇਹ ਹੁਣ ਮਰਜ਼ੀ ਤੇਰੀ ਚੱਲੇਗੀ, ਮੇਰੀ ਨਹੀਂ। ਵੇਖੋ ਸਾਧ ਸੰਗਤ, ਸਤਿਗੁਰਾਂ ਨੇ ਪਾਵਨ ਬਾਣੀ ਦੇ ਅੰਦਰ ਸ਼ਰਮ ਵਿੱਚ ਪੈਣ ਤੋਂ ਪਹਿਲਾਂ ਇਹ ਗੱਲ ਸਮਝਾ ਦਿੱਤੀ ਕਿ ਸ਼ਰਮ ਵਿੱਚ ਪਵੇਗਾ, ਕਿਰਪਾ ਹੋਵੇਗੀ, ਤੇ ਜਦੋਂ ਕਿਰਪਾ ਹੋਵੇਗੀ ਫਿਰ ਸਾਰੇ ਸੁੱਖ ਤੈਨੂੰ ਮਿਲਣਗੇ। ਤੇ ਨਾਲ ਏਡੀ ਵੱਡੀ ਗੱਲ ਗੁਰਬਾਣੀ ਦੇ ਅੰਦਰ ਸਮਝਾ ਦਿੱਤੀ ਕਿ ਸੁੱਖ ਮਿਲਣ ਤੋਂ ਬਾਅਦ ਫਿਰ ਦੁੱਖ ਕਦੇ ਨੇੜੇ ਨਹੀਂ ਆਵੇਗਾ। ਹੁਣ ਬੰਦਾ ਚਾਹੁੰਦਾ ਕੀ? ਇਹੋ ਕੁਝ ਚਾਹੁੰਦਾ ਨਾ ਕਿ ਮੈਨੂੰ ਹਰ ਵੇਲੇ, ਹਰ ਸਮੇਂ, ਹਰ ਘੜੀ, ਹਰ ਪਲ ਸੁੱਖ ਪ੍ਰਾਪਤ ਹੋਵੇ। ਕਿਹੜਾ ਬੰਦਾ ਹੈ ਜਿਹੜਾ ਸੁੱਖ ਨਹੀਂ ਮੰਗਦਾ ਤੇ ਆਖਦਾ ਮੈਨੂੰ ਦੁੱਖ ਮਿਲੇ? ਹਾਂ, ਇਹ ਵੱਖਰੀ ਗੱਲ ਹੈ ਕਿ ਬੰਦਾ ਮੰਗਦਾ ਸੁੱਖ ਹੈ ਪਰ ਆ ਦੁੱਖ ਜਾਂਦੇ ਨੇ। ਭਗਤਾਂ ਨੇ ਐਸੇ ਸੁੱਖ ਨੂੰ ਨਹੀਂ ਕਬੂਲਿਆ, ਆਖਿਆ ਰੱਬ ਦੀ ਇਹੋ ਜਿਹਾ ਸੁੱਖ ਮੈਨੂੰ ਨਹੀਂ ਚਾਹੀਦਾ ਜਿਸ ਸੁੱਖ ਦੇ ਨਾਲ ਦੁੱਖ ਜੁੜਿਆ ਹੋਇਆ। ਪੜ੍ਹਦੇ ਹਾਂ ਬਚਨ ਆਪਾਂ ਸਤਿਗੁਰਾਂ ਦੀ ਪਾਵਨ ਬਾਣੀ ਦੇ ਅੰਦਰ, ਸੁੱਖ ਮੰਗਤ ਦੁੱਖ ਆਗੈ ਆਵੈ, ਸੋ ਸੁੱਖ ਹਮੋ ਨਾ ਮੰਗਿਆ ਭਾਵੈ। ਬਿਲਕੁਲ ਚੰਗਾ ਨਹੀਂ ਲੱਗਦਾ ਅਸਾਂ ਨੂੰ ਉਹ ਸੁੱਖ ਜਿਸ ਸੁੱਖ ਦੇ ਪਿੱਛੇ ਦੁੱਖ ਖੜਾ ਹੋਇਆ। ਮਹਾਰਾਜ ਨੇ ਕਿਰਪਾ ਕੀਤੀ, ਬੜੀ ਵਾਰੀ ਆਪਾਂ ਪੜ੍ਹਦੇ ਹਾਂ, ਜੋ ਸੁੱਖ ਕੋ ਚਾਹੈ ਸਦਾ, ਸ਼ਰਨ ਰਾਮ ਕੀ ਲੇ। ਕਿਉਂਕਿ ਪ੍ਰਭ ਕੀ ਸ਼ਰਨ ਸਗਲ ਭੈ ਲਾਥੇ, ਦੁੱਖ ਬਿਨ ਸੇ ਸੁਖ ਪਾਇਆ। ਦਿਆਲ ਹੋਆ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਧਿਆਇਆ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਧਾ। ਪਰ ਸ਼ਰਮ ਆਉਣ ਵਾਲੇ ਦੀ ਨਿਸ਼ਾਨੀ ਕੀ ਹੈ? ਸ਼ਰਮ ਵਿੱਚ ਕੌਣ ਆਉਂਦਾ ਹੈ? ਕਹਿਣ ਮਾਤਰ ਬੜੇ ਮਿਲ ਜਾਣਗੇ। ਸਾਨੂੰ ਤਾਂ ਜੀ ਗੁਰੂ ਦਾ ਆਸਰਾ ਹੈ, ਸਾਨੂੰ ਤਾਂ ਵਾਹਿਗੁਰੂ ਦਾ ਆਸਰਾ ਹੈ, ਗੁਰੂ ਘਰ ਤੋਂ ਬਗੈਰ ਹੋਰ ਕਿਸੇ ਚੀਜ਼ ਦਾ ਆਸਰਾ ਨਹੀਂ। ਤੇ ਸਾਧ ਸੰਗਤ ਆਸਰਾ ਹੈ ਮੁੰਦਰੀਆਂ ਦੇ ਵਿੱਚ ਨਗ ਪਵਾ ਕੇ ਤੇ ਜੀਵਨ ਵਿੱਚ ਸੁੱਖ ਪ੍ਰਾਪਤ ਕਰਨ ਦਾ। ਹੈਰਾਨੀ ਹੁੰਦੀ ਅੱਜ ਇਹ ਬੜੀ ਜ਼ਿਆਦਾ ਗਲਤ ਰਵਾਇਤ ਸਾਡੇ ਵਿੱਚ ਵੀ ਚੱਲ ਪਈ ਹੈ। ਕੜਾ ਵੀ ਬੰਨਿਆ ਹੋਇਆ ਪਾਇਆ ਹੋਇਆ ਤੇ ਧਾਗਾ ਵੀ ਬੰਨਿਆ ਹੋਇਆ, ਮੌੜੀ ਵੀ ਪਾਈ ਹੋਈ, ਪੁੱਛੋ ਕਾਹਦੇ ਵਾਸਤੇ? ਕੋਈ ਜਵਾਬ ਨਹੀਂ। ਬਹੁਤ ਸਾਰੇ ਲੋਕ ਵੇਖੋ ਵੇਖੀ ਇਹ ਕੰਮ ਕਰ ਰਹੇ ਨੇ ਤੇ ਜਦੋਂ ਉਹਨਾਂ ਦੇ ਮੂੰਹੋਂ ਸੁਣੀ ਜਾਣ ਗੁਰੂ ਦਾ ਆਸਰਾ ਹੈ ਜੀ, ਰੱਬ ਦਾ ਆਸਰਾ ਹੈ ਜੀ, ਕਿਸੇ ਹੋਰ ਚੀਜ਼ ਦਾ ਰਤਾ ਭਰ ਵੀ ਆਸਰਾ ਨਹੀਂ, ਤੇ ਸਾਰੀਆਂ ਉਂਗਲੀਆਂ ਜਿਹੜੀਆਂ ਨੇ ਉਹਨਾਂ ਅੰਗੂਠੀਆਂ ਦੇ ਨਾਲ ਭਰੀਆਂ ਹੋਈਆਂ ਜਿਹਦੇ ਵਿੱਚ ਜੋਸ਼ੀਆਂ ਦੇ ਦੱਸੇ ਨਗ ਬੜੇ ਹੁੰਦੇ ਨੇ। ਕੜਾ ਵੀ ਪਾਇਆ ਹੋਇਆ ਤੇ ਨਾਲ ਧਾਗੇ ਵੀ ਬਾਹਾਂ ਤੇ ਬੰਨੇ ਹੋਏ ਨੇ। ਮੈਂ ਬੇਨਤੀ ਕਰਾਂਗਾ ਜਿੰਨੇ ਵੀਰ ਭੈਣਾਂ ਸੰਗਤ ਵਿੱਚ ਬੈਠੇ ਹੋ, ਆਪ ਵੀ ਇਹ ਗੱਲ ਨੋਟ ਕਰਿਓ ਤੇ ਜਿਹੜੇ ਸੁਣ ਰਹੇ ਨੇ ਉਹ ਵੀ ਇਹ ਗੱਲ ਨੋਟ ਕਰਨ। ਕੜਾ ਹੈ ਤੇ ਕੋਈ ਬੰਧਨ ਨਹੀਂ। ਸਤਿਗੁਰੂ ਨੇ ਸਾਨੂੰ ਵਹਿਮਾਂ ਭਰਮਾਂ ਤੋਂ ਜਿਹੜਾ ਹੈ ਉਹ ਮੁਕਤ ਕਰ ਦਿੱਤਾ ਤੇ ਨਾਲ ਕੜੇ ਦੇ ਹੋਰ ਕੋਈ ਚੀਜ਼ ਬੰਨਣ ਦੀ ਪਾਉਣ ਦੀ ਲੋੜ ਨਹੀਂ। ਮੈਂ ਬੇਨਤੀ ਕਰ ਰਿਹਾ ਸੀ ਕਈ ਵਾਰੀ ਲੋਕ ਲਾਜ ਨੂੰ ਬੰਦਾ ਸਾਹਮਣੇ ਰੱਖ ਕੇ ਗੱਲ ਕਰੇਗਾ ਸ਼ਰਮ ਵਿੱਚ ਪੈਣ ਦੀ, ਪਰ ਸ਼ਰਮ ਲੋਕਾਂ ਦੀ ਕਰਦਾ। ਬੜਾ ਇੱਕ ਪਿਆਰਾ ਬਚਨ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ, ਅਬ ਹਮ ਚਲੀ ਠਾਕੁਰ ਪੈ ਹਾਰ, ਅਬ ਹਮ ਚਲੀ ਠਾਕੁਰ ਪੈ ਹਾਰ, ਜਬ ਹਮ ਸ਼ਰਮ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ, ਲੋਗਨ ਕੀ ਚਤੁਰਾਈ ਉਪਮਾ ਤੇ ਬੈਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਧਾਰ, ਸਾਰੇ ਆਸਰੇ ਛੱਡ ਕੇ ਮੈਂ ਠਾਕੁਰ ਦੀ ਸ਼ਰਮ ਵਿੱਚ ਆ ਗਿਆ, ਠਾਕੁਰ ਦੀ ਸ਼ਰਮ ਵਿੱਚ ਆ ਗਿਆ। ਤੇ ਹੁਣ ਮੇਰੀ ਬੇਨਤੀ ਇਹ ਹੈ ਰੱਬਾ, ਜਿਵੇਂ ਵੀ ਤੇਰਾ ਜੀ ਕਰੇ ਮੇਰੀ ਰੱਖਿਆ ਕਰ, ਪਰ ਮੈਨੂੰ ਵਿਕਾਰਾਂ ਤੋਂ, ਮੈਨੂੰ ਤ੍ਰਿਸ਼ਨਾ ਦੀ ਅੱਗ ਤੋਂ, ਮੈਨੂੰ ਸੰਸਾਰੀ ਬੰਧਨਾਂ ਤੋਂ ਬਚਾ ਲੈ। ਲੋਕਾਂ ਦੀ ਚਤੁਰਾਈ ਸਿਆਣਪ ਉਪਮਾ ਵਡਿਆਈ ਮੈਂ ਅੱਗ ਵਿੱਚ ਸਾੜ ਦਿੱਤੀ, ਭਾਵ ਮੁਕਾ ਦਿੱਤੀ, ਖਤਮ ਕਰ ਦਿੱਤੀ ਹੈ। ਹੁਣ ਲੋਕ ਭਲਾ ਕਹਿਣ, ਚੰਗਾ ਕਹਿਣ, ਮਾੜਾ ਕਹਿਣ, ਮੈਨੂੰ ਕੋਈ ਪਰਵਾਹ ਨਹੀਂ, ਕਿਉਂਕਿ ਮੈਂ ਹੁਣ ਢਲ ਗਿਆ। ਹੁਣ ਮੈਂ ਬਿਲਕੁਲ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਗਿਆ ਤੇ ਅੰਦਰ ਵਿਸ਼ਵਾਸ ਕਿੰਨਾ, ਜੋ ਆਵਤ ਸ਼ਰਨ ਠਾਕੁਰ ਪ੍ਰਭ ਤੁਮਰੀ, ਤਿਸ ਰਾਖੋ ਕਿਰਪਾ ਧਾਰ, ਜਨ ਨਾਨਕ ਸ਼ਰਨ ਤੁਮਾਰੀ, ਹਰ ਜੀਉ ਰਾਖੋ ਲਾਜ ਮੁਰਾਰ, ਜਨ ਨਾਨਕ ਸ਼ਰਨ ਤੁਮਾਰੀ, ਹਰ ਜੀਉ ਰਾਖੋ ਲਾਜ ਮੁਰਾਰ, ਜਿਹੜਾ ਤੁਹਾਡੀ ਸ਼ਰਨ ਵਿੱਚ ਆ ਜਾਂਦਾ ਹੈ ਇਹ ਮਾਲਕ ਪ੍ਰਭੂ, ਉਸ ਉੱਤੇ ਆਪ ਜੀ ਕਿਰਪਾ ਕਰ ਦਿਓ, ਮੈਂ ਵੀ ਸ਼ਰਨ ਵਿੱਚ ਆਇਆ ਨਾਨਕ ਦਾਸ, ਮੇਰੇ ਉੱਤੇ ਵੀ ਕਿਰਪਾ ਕਰ, ਮੇਰੀ ਲਾਜ ਰੱਖ। ਜਿਉਂ ਭਾਵੇ ਤਿਉਂ ਰੱਖ ਲੈ, ਹਮ ਸ਼ਰਨ ਪ੍ਰਭ ਆਏ ਰਾਮ ਰਾਜੇ। ਸ਼ਰਨ ਆ ਕੇ ਇਹ ਨਹੀਂ ਕਿ ਮੇਰੇ ਕੋਲੋਂ ਗਲਤੀ ਨਹੀਂ ਹੁੰਦੀ, ਹਮ ਭੋਗ ਵਿਗਾੜੇ ਦਿਨ ਸਰਾਤ, ਹਰ ਲਾਜ ਰਖਾਏ, ਹਮ ਬਾਰਕ ਤੂੰ ਗੁਰੂ ਪਿਤਾ ਹੈ ਦੇ ਮਤ ਸਮਝਾਏ, ਜਨ ਨਾਨਕ ਦਾਸ ਹਰ ਕਾਂਡਿਆ, ਬੈਜ ਰਖਾਏ। ਮੈਂ ਤੁਹਾਡਾ ਦਾਸ ਅਖਵਾਉਂਦਾ ਹਾਂ, ਮੈਨੂੰ ਤੁਹਾਡਾ ਦਾਸ ਕਿਹਾ ਜਾਂਦਾ ਹੈ, ਇਸ ਵਾਸਤੇ ਮੇਰੀ ਪੈਜ ਦੀ ਜ਼ਿੰਮੇਵਾਰੀ ਤੁਹਾਡੀ ਹੈ, ਮੇਰੀ ਪੈਜ ਰੱਖੋ। ਬੜੀਆਂ ਭੁੱਲਾਂ ਹੁੰਦੀਆਂ ਨੇ, ਦਿਨ ਰਾਤ ਭੁੱਲਾਂ ਹੁੰਦੀਆਂ ਨੇ ਕਿ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਵੇਖੋ ਜੇ ਆਸਰਾ ਰਹਿ ਲਿਆ, ਦਰੋਪਦੀ ਨੇ ਜਦੋਂ ਤੱਕ ਪੰਜਾਂ ਦਾ, ਦਰੋਣਾਚਾਰੀਆ ਦਾ, ਭਿਸ਼ਮ ਪਿਤਾਮਾ ਦਾ ਧਿਆਨ ਧਰਿਆ, ਇੱਜ਼ਤ ਨੂੰ ਖਤਰਾ ਰਿਹਾ, ਪੈਜ ਨੂੰ ਖਤਰਾ ਰਿਹਾ, ਪਰ ਜਦੋਂ ਅੱਖਾਂ ਮੀਟ ਲਈਆਂ ਧਿਆਨ ਧਰਿਆ, ਸਮੇਂ ਦੇ ਅਵਤਾਰ ਨੇ ਇੱਜ਼ਤ ਬਚਾਈ। ਤੇ ਭਾਈ ਸਾਹਿਬ ਉਹ ਉਦਾਹਰਣ ਘਟਨਾ ਦੀ ਦੇ ਕੇ ਸਾਨੂੰ ਸਮਝਾ ਰਹੇ ਨੇ। ਅੰਦਰ ਸਭਾ ਦੁਸ਼ਾਸਨੀ ਮੱਥੇ ਵਾਲ ਦਰੋਪਦੀ ਆਂਦੀ, ਦੂਤਾਂ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਬਾਂਦੀ, ਪੰਜੇ ਪੰਡ ਵੇਖਦੇ ਔਗਡਰੁੱਧੀ ਨਾਰ ਜਿਨ੍ਹਾਂ ਦੀ, ਅੱਖੀ ਮੀਟ ਧਿਆਨ ਧਰ ਹਾ ਹਾ ਕ੍ਰਿਸ਼ਨ ਕਰੇ ਬਿਲਾਂਦੀ, ਕੱਪੜ ਕੋਟ ਉਸਾਰਿਆਂ ਨੂੰ ਥੱਕੇ ਦੂਤ ਨਾ ਪਾਰ ਵਸਾਂਦੀ, ਹੱਥ ਮਰੋੜਨ ਸਿਰ ਧੁਰਨ ਪੱਛੋ ਤਾਨ ਕਰਨ ਜਾਹੇ ਜਾਂਦੀ, ਘਰ ਆਈ ਠਾਕੁਰ ਮਿਲੇ ਬੋਲੇ ਪੈਜ ਰਹੀ ਸ਼ਰਮਾਂਦੀ, ਅਨਾਥਾਂ ਨਾਥ ਬਾਣ ਧੁਰਾਂ ਦੀ, ਹਰ ਜੁਗ ਜੁਗ ਭਗਤੇ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਹਰ ਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ, ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ, ਤੋ ਮੈਂ ਆਇਆ ਸ਼ਰਮੀ ਆਇਆ ਭਰੋਸੇ ਆਇਆ ਕਿਰਪਾ ਆਇਆ, ਜਿਉਂ ਭਾਵੈ ਤਿਉ ਰਾਖੋ ਸਵਾਮੀ ਮਾਰੇ ਗੁਰੇ ਪਠਾਇਆ। ਇਹ ਰਾਹ ਤੇਰੀ ਸ਼ਰਨ ਵਿੱਚ ਪੈਣ ਦਾ ਮੈਨੂੰ ਕਿਹਨੇ ਦੱਸਿਆ? ਮੇਰੇ ਸਤਿਗੁਰੂ ਨੇ, ਮੇਰੇ ਗੁਰੂ ਨੇ ਇਹ ਮੈਨੂੰ ਰਾਹ ਦੱਸਿਆ। ਗੁਰਮਤ ਵਾਲਾ ਕਿ ਜਿਹੜਾ ਤੇਰੀ ਸ਼ਰਨ ਵਿੱਚ ਪੈ ਜਾਂਦਾ ਪਰ ਉਸੇ ਨਾਲ ਉਹ ਜੀਵਨ ਦੇ ਅੰਦਰ ਇਹ ਆਖਦਾ ਹੈ ਕਿ ਜਿਹੜੇ ਤੇਰੀ ਸ਼ਰਨ ਵਿੱਚ ਪੈਂਦੇ ਨੇ ਉਹਨਾਂ ਉੱਤੇ ਤੇਰੀ ਕਿਰਪਾ ਹੁੰਦੀ ਹੈ, ਤੇ ਜਿਹੜੇ ਸ਼ਰਨ ਵਿੱਚ ਪੈ ਜਾਂਦੇ ਨੇ ਕਿਰਪਾ ਦੇ ਪਾਤਰ ਬਣ ਜਾਂਦੇ ਨੇ। ਉਹ ਤਾਂ ਫਿਰ ਆਖਦੇ ਹਨ ਜੇ ਸੁਖ ਦੇਹੇ ਤਾਂ ਤੁਝੇ ਆਰਾਧੀ, ਦੁੱਖ ਪੇ ਤੁਝੇ ਧਿਆਈ, ਜੇ ਭੁੱਖ ਦੇਹੀ ਤਾਂ ਇੱਤ ਹੀ ਰਾਜਾਂ, ਦੁੱਖ ਵਿੱਚ ਸੋਖ ਮਨਾਈ, ਜਿਉ ਭਾਵੈ ਤਿਉ ਰਾਖੋ ਸਵਾਮੀ, ਜਿਉ ਭਾਵੈ ਤਿਉ ਰਾਖੋ ਸਵਾਮੀ, ਕਿਉਂਕਿ ਸੰਪੈ ਦੇਖ ਨਾ ਹਰ ਖੀਐ, ਬਿਪਤ ਦੇਖ ਨਾ ਰੋਏ, ਜਿਉ ਸੰਪੈ ਤਿਉ ਬਿਪਤ ਹੈ, ਬਿਦ ਨੇ ਰਚਿਆ ਸੋ ਹੋਏ। ਰਹਾਓ ਦੇ ਬੰਦ ਵਿੱਚ ਮਹਾਰਾਜ ਇਹ ਕਿਰਪਾ ਕਰ ਰਹੇ ਨੇ। ਵੇਖੋ ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੁਖ ਨਾਮ ਹਰ ਸ਼ੋਭਾ, ਚਿੰਤਾ ਲਾਹੇ ਹਮਾਰੀ। ਇਤਿਹਾਸ ਵਿੱਚ ਗੁਰੂ ਪੁੱਤਰ ਹੈ, ਵਿਸ਼ਵਾਸ ਨਾਲ ਤੋਰਿਆ ਕਿ ਔਰੰਗਜ਼ੇਬ ਦੀ ਸਭਾ ਵਿੱਚ ਕੋਈ ਵੀ ਤੇਰੇ ਉੱਤੇ ਸਵਾਲ ਹੋਵੇ, ਬਸ ਗੁਰੂ ਨਾਨਕ ਦਾ ਧਿਆਨ ਧਰੀ ਸ਼ਰਨ ਵਿੱਚ ਪਿਆਰ ਵੀ, ਹਰ ਸਵਾਲ ਦਾ ਜਵਾਬ ਬਾਬਾ ਨਾਨਕ ਤੇਰੀ ਰਸਨਾ ਤੇ ਬੈਠ ਕੇ ਦੇਣਗੇ। ਪਰ ਕਈ ਵਾਰੀ ਬੰਦੇ ਨੂੰ ਸਾਧ ਸੰਗਤ, ਅਸ਼ਵਰਜ, ਰਾਜ ਭਾਗ, ਦੁਨਿਆਵੀ ਮਾਇਆ ਐਸਾ ਭਰਮਾ ਲੈਂਦੀ ਹੈ, ਵਿਸ਼ਵਾਸ ਡੋਲ ਜਾਂਦਾ ਹੈ। ਆਪਾਂ ਪੜ੍ਹਦੇ ਨੀ ਇਤਿਹਾਸ ਦੇ ਅੰਦਰ, ਮਿੱਟੀ ਮੁਸਲਮਾਨ ਕੀ ਜਗ੍ਹਾ ਮਿੱਟੀ ਬੇਈਮਾਨ ਕੀ ਕਹਿ ਦਿੱਤਾ, ਗੁਰੂ ਦੀ ਸ਼ਰਨ ਵਿੱਚੋਂ ਡਿੱਗ ਪਿਆ, ਸੁੱਖ ਨਹੀਂ। ਹਾਂ ਭਟਕਦੇ ਭਟਕਦੇ ਨੂੰ ਸੁੱਖ ਮਿਲਿਆ ਜਦੋਂ ਕਲਗੀਧਰ ਮਹਾਰਾਜ ਦੀ ਸ਼ਰਨ ਵਿੱਚ ਰਾਮ ਰਾਏ ਆ ਕੇ ਪੈ ਗਿਆ। ਦੂਜੇ ਪਾਸੇ ਔਰੰਗਜ਼ੇਬ ਦਾ ਦਰ ਛੱਡ ਕੇ, ਸ਼ਾਹੀ ਖਾਣੇ ਛੱਡੇ, ਸ਼ਾਹੀ ਅਸ਼ਵਰ ਛੱਡਿਆ, ਸ਼ਾਹੀ ਕੁਰਸੀ ਛੱਡੀ ਤੇ ਕਲਗੀਧਰ ਮਹਾਰਾਜ ਦੇ ਦਰ ਤੇ ਆ ਗਏ। ਕੌਣ? ਭਾਈ ਨੰਦ ਲਾਲ ਜੀ ਗੁਰੂ ਦੀ ਸ਼ਰਨ ਵਿੱਚ ਪੈ ਗਏ ਤੇ ਸਾਧ ਸੰਗਤ ਐਸੀ ਕਿਰਪਾ ਹੋਈ। ਇੱਕ ਵਾਰੀ ਆਇਆ ਸੀ ਬਹਾਦਰ ਸ਼ਾਹ, ਕਹਿਣ ਲੱਗਾ ਨੰਦ ਲਾਲ ਜੀ ਇੱਥੇ ਰਹਿ ਕੇ ਤੁਹਾਨੂੰ ਉਹ ਸਾਰਾ ਕੁਝ ਸਾਹਮਣੇ ਨਜ਼ਰ ਨਹੀਂ ਆਉਂਦਾ, ਉਹ ਨਹੀਂ ਦਿਸਦਾ, ਤੱਪੜਾਂ ਤੇ ਬਹਿੰਦੇ ਹੋ, ਭੁੰਜੇ ਬਹਿੰਦੇ ਹੋ, ਪੰਗਤਾਂ ਵਿੱਚ ਬਹਿ ਕੇ ਲੰਗਰ ਛਕਦੇ ਹੋ, ਕਦੇ ਸ਼ਾਹੀ ਕੁਰਸੀ, ਸ਼ਾਹੀ ਖਾਣੇ, ਸ਼ਾਹੀ ਮਹਿਲ ਉਹ ਯਾਦ ਨਹੀਂ ਆਏ। ਤੇ ਭਾਈ ਨੰਦ ਲਾਲ ਜੀ ਨੇ ਇੱਕ ਗੱਲ ਕਹੀ ਸੀ, ਕਹਿਣ ਲੱਗੇ ਬਹਾਦਰ ਸ਼ਾਹ ਉਹਨਾਂ ਸਾਰਿਆਂ ਦੇ ਨਾਲ ਮੌਤ ਸੀ, ਪਰ ਇੱਥੇ ਗੁਰੂ ਦੇ ਦਰ ਤੇ ਆ ਕੇ ਜੀਵਨ ਮਿਲਿਆ ਹੈ, ਤੇ ਜੀਵਨ ਵੀ ਉਹ ਮਿਲਿਆ ਹੈ ਜਿਸ ਬਾਰੇ ਆਪਾਂ ਪੜ੍ਹਦੇ ਹਾਂ, ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛੁ ਖਾਏ। ਮਹਾਰਾਜ ਆਖਦੇ ਨੇ ਨੀ ਪਾਵਨ ਬਾਣੀ ਦੇ ਅੰਦਰ, ਸਤਿਗੁਰਾਂ ਦੇ ਬਚਨ ਆਪਾਂ ਪੜ੍ਹਦੇ ਹਾਂ, ਜੇ ਇੱਜ਼ਤ ਹੀ ਨਹੀਂ, ਪਤ ਹੀ ਨਹੀਂ, ਤੇ ਫਿਰ ਸਾਧ ਸੰਗਤ ਇਹੋ ਜਿਹਾ ਜੀਵਨ ਕਿਸ ਕੰਮ ਹੈ। ਮਹਾਰਾਜ ਕਿਰਪਾ ਕਰਦੇ ਨੇ, ਵਾਹਿਗੁਰੂ ਮੈਂ ਤੇਰੀ ਸ਼ਰਨ ਵਿੱਚ ਆਇਆ, ਇਸ ਭਰੋਸੇ ਨਾਲ ਆਇਆ ਕਿ ਜਿਹੜੇ ਤੇਰੀ ਸ਼ਰਨ ਵਿੱਚ ਆ ਜਾਂਦੇ ਨੇ ਉਹਨਾਂ ਉੱਤੇ ਤੇਰੀ ਕਿਰਪਾ ਹੁੰਦੀ ਹੈ, ਪਰ ਇਹ ਰਾਹ ਇਹ ਰਸਤਾ ਮੈਨੂੰ ਗੁਰੂ ਨੇ ਵਿਖਾਇਆ ਹੈ, ਗੁਰੂ ਨੇ ਇਸ ਪਾਸੇ ਤੋਰਿਆ ਹੈ, ਗੁਰੂ ਦੀ ਮੱਤ ਨਾਲ ਮੈਨੂੰ ਇਹ ਸਮਝ ਆਈ ਹੈ, ਹੁਣ ਮੈਂ ਤੇਰੀ ਸ਼ਰਨ ਵਿੱਚ ਆ ਗਿਆ ਹਾਂ, ਜਿਵੇਂ ਤੈਨੂੰ ਚੰਗਾ ਲੱਗਦਾ ਹੈ ਤਿਵੇਂ ਮੇਰੀ ਇੱਜ਼ਤ ਰੱਖ, ਮੇਰੀ ਪੱਤ ਰੱਖ, ਮੈਨੂੰ ਵਿਕਾਰਾਂ ਤੋਂ ਬਚਾ ਲੈ।
ਰਹਾਉ ਮਹਾਦੁੱਤਰ ਮਾਇਆ, ਜੈਸੇ ਪਵਨ ਚੁਲਾਇਆ।
ਮਹਾਦੁੱਤਰ ਮਾਇਆ, ਦੁੱਤਰ ਤੋਂ ਭਾਵ ਹੈ ਦੁਸ਼ਤਰ, ਜਿਹਨੂੰ ਤਰਨਾ ਬੜਾ ਔਖਾ ਹੈ, ਜਿਸ ਉੱਤੇ ਕਾਬੂ ਪਾਉਣਾ ਬੜਾ ਔਖਾ ਹੈ। ਤੇ ਨਾਲ ਉਦਾਹਰਨ ਦਿੱਤੀ ਹੈ, ਹਨੇਰੀ ਚੱਲਦੀ ਹੋਵੇ ਨਾ, ਤੇਜ਼ ਹਵਾ, ਝੱਖੜ ਜਿਹਨੂੰ ਆਪਾਂ ਕਹਿ ਦਈਏ, ਤੇ ਉਹ ਫਿਰ ਬੰਦੇ ਨੂੰ ਧੱਕੇ ਮਾਰਦੀ, ਧੱਕੇ ਬੰਦੇ ਨੂੰ, ਬੰਦਾ ਧੱਕਾ ਨਾ ਮਾਰੇ, ਕੋਈ ਚੀਜ਼ ਧੱਕਾ ਨਾ ਮਾਰੇ, ਬੰਦਾ ਆਪੇ ਹੀ ਇਉਂ ਭੱਜਦਾ ਹੈ ਜਿਵੇਂ ਕੋਈ ਧੱਕਾ ਮਾਰਦਾ, ਤੇ ਬੰਦਾ ਸਾਧ ਸੰਗਤ ਅੱਗੇ ਵੱਲ ਵੱਧਦਾ। ਮਹਾਰਾਜ ਆਖਦੇ ਨੇ ਮਾਇਆ ਦਾ ਜਿਹੜਾ ਸਮੁੰਦਰ ਹੈ ਇਹਨੂੰ ਤਰਨਾ ਬੜਾ ਔਖਾ ਹੈ, ਇਹਨੂੰ ਤਰਨਾ ਬੜਾ ਔਖਾ ਹੈ, ਤੇ ਇਉਂ ਇਹ ਧੱਕੇ ਮਾਰਦੀ ਹੈ ਜਿਵੇਂ ਹਵਾ ਜਿਹੜੀ ਹੈ ਉਹ ਧੱਕੇ ਮਾਰਦੀ। ਪਵਨ ਚੜਾਇਆ, ਪਵਨ ਚੜਾਇਆ ਤੋਂ ਭਾਵ ਜਿਵੇਂ ਪਵਨ ਝੁਲਦੀ ਹੈ, ਤੂਫਾਨ ਆਉਂਦਾ, ਹਨੇਰੀ ਆਉਂਦੀ, ਧੱਕੇ ਵੱਜਦੇ ਨੇ, ਇਵੇਂ ਮਾਇਆ ਧੱਕੇ ਮਾਰਦੀ। ਸਿਰਫ ਸਮਝਣ ਵਾਸਤੇ, ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਲੰਬੀ ਵਿਚਾਰ ਕੀਤੀ ਜਾਵੇ, ਮੈਂ ਇੱਕ ਸ਼ਬਦ ਆਪ ਜੀ ਦੇ ਨਾਲ ਸਾਂਝਾ ਕਰਨ ਲੱਗਾ। ਜਿਨ ਕਿੰਨੇ ਵਸ ਆਪਣੇ ਤ੍ਰੈ ਗੁਣ, ਭਵਨ ਚਤੁਰ ਸੰਸਾਰਾ, ਜਗ ਇਸ਼ਨਾਨ ਤਾਪ ਥਾਨ ਖੰਡੇ। ਕਿਆ ਇਹ ਜੰਤ ਵਿਚਾਰਾ, ਤੀਰਥ ਜਾਓ ਤਾਂ ਆਹਮ ਕਰਤੇ, ਪੰਡਤ ਪੁੱਛੋ ਤਾਂ ਮਾਇਆ ਰਾਤੇ। ਇਸ ਮਾਇਆ ਨੇ ਤ੍ਰੈ ਗੁਰੂ ਸੰਸਾਰ ਦੇ ਉੱਤੇ ਆ ਜਿਹੜੇ ਚਾਰ ਕੁੰਟ ਨੇ, ਭਾਵ ਚਾਰ ਦਿਸ਼ਾ ਵਾ, ਭਾਵ ਸਾਰੇ ਸੰਸਾਰ ਉੱਤੇ ਆਪਣਾ ਪ੍ਰਭਾਵ ਪਾਇਆ। ਜਿਨ੍ਹਾਂ ਥਾਵਾਂ ਤੇ ਜਾ ਕੇ ਮਾਇਆ ਤੋਂ ਬਚਣਾ ਸੀ ਉਹਨਾਂ ਥਾਵਾਂ ਤੇ ਵੀ ਮਾਇਆ ਦਾ ਪ੍ਰਭਾਵ ਪੈ ਗਿਆ। ਜਗ ਕਰਨ ਵਾਲੀਆਂ ਥਾਵਾਂ, ਇਸ਼ਨਾਨ ਕਰਨ ਵਾਲੀਆਂ ਥਾਵਾਂ, ਤਪ ਕਰਨ ਵਾਲੀਆਂ ਥਾਵਾਂ ਇਸ ਮਾਇਆ ਨੇ ਖੰਡਨ ਕਰ ਦਿੱਤੀਆਂ, ਭਾਵ ਉੱਥੇ ਬੈਠਿਆ ਉੱਥੇ ਵੀ ਪ੍ਰਭਾਵ ਪਾ ਲਿਆ, ਭਾਈ ਗੁਰਦਾਸ ਜੀ ਨੇ ਇਸੇ ਦੱਸ ਕਿਹਾ ਨਾ, ਮਾਇਆ ਡਰਪਤ ਡਰਪਤ ਹਰ ਗੁਰਦੁਆਰੇ ਆਵੇ ਤਾਂ ਜੋ ਮਾਇਆ ਵਿਆਪੇ ਕਹੋ ਕਦ ਠਹਿਰਾਈਏ, ਕਿੱਥੇ ਜਾਵਾਂਗੇ। ਭਾਈ ਸਾਹਿਬ ਆਖਦੇ ਨੇ ਕਿੱਥੇ ਬਚਾਏ, ਤੇ ਗੁਰੂ ਮਹਾਰਾਜ ਕਿਰਪਾ ਕਰਦੇ ਨੇ ਜਿਨ ਵਸ ਕੀਨੀ ਤ੍ਰੈ ਗੁਣ, ਜਿਨ ਵਸ ਕੀਨੀ ਆਪਣੇ ਤ੍ਰੈ ਗੁਣ, ਭਵਨ ਚਤੁਰ ਸੰਸਾਰਾ ਜਗ ਇਸ਼ਨਾਨ ਤਾਪ ਥਾਨ ਖੰਡੇ, ਕਿਆ ਇਹ ਜੰਤ ਵਿਚਾਰਾ ਪ੍ਰਭ ਕੀ ਓਟ ਗਹੇ ਤੋਂ ਛੁੱਟੋ। ਮਹਾਰਾਜ ਆਖਦੇ ਨੇ ਪ੍ਰਭ ਕੀ ਓਟ ਗਹੇ ਤੋਂ ਛੁੱਟੋ, ਕੇਵਲ ਰੱਬ ਦੀ ਸ਼ਰਨ ਲੈਣ ਨਾਲ ਹੀ ਇਸ ਤੋਂ ਬਚਾਅ ਹੋ ਸਕਦਾ, ਨਹੀਂ ਤਾਂ ਮਾਏ ਬਾਪ ਪੂਤ ਹਿਤ ਭਰਾਤਾ ਉਹਨੂੰ ਘਰ ਘਰ ਮੇਲਿਓ ਦੂਗਾ, ਕਿਸ ਹੀ ਵਾਦ ਘਾਟ ਕਿਸ ਹੀ ਪੈ ਸਗਲੇ ਲੜ ਲਰਮੂਗਾ। ਇੱਕ ਪੁੱਤਰ ਕਹਿ ਰਿਹਾ ਮੈਨੂੰ ਘੱਟ ਮੇਰੀ, ਦੂਜੇ ਨੂੰ ਵੱਧ ਮਿਲ ਗਈ। ਮਾਂ ਪਿਓ ਨੂੰ ਬੁਰਾ ਭਲਾ ਕਿਹਾ ਜਾ ਰਿਹਾ, ਮਾਏ ਬਾਪ ਪੂਤ ਹਿਤ ਭਰਾਤਾ ਇਨ ਘਰ ਘਰ ਮੇਲਿਓ ਦੂਗਾ, ਕਿਸ ਹੀ ਵਾਦ ਘਾਟ ਕਿਸ ਹੀ ਪੈ ਸਗਲੇ ਲੜ ਲਰਮੂਗਾ। ਕੋਈ ਨਹੀਂ ਬਚਿਆ, ਜਿਨ੍ਹਾਂ ਨੇ ਬਚਣਾ ਸੀ ਉਹ ਵੀ ਨਹੀਂ ਬਚ ਸਕੇ। ਮਹਾਰਾਜ ਕਿਰਪਾ ਕਰਦੇ ਨੇ ਮੈਂ ਉਹ ਵੇਖੀ ਹੈ ਨਾ ਉਹ ਡਿੱਠੀ ਹੈ ਨਾ ਮੁੱਖ ਤੋਂ ਬੋਲਦੀ ਵੇਖੀ, ਮੈਂ ਸੁਣੀਏ ਨਾ ਮੁੱਖ ਤੇ ਬਕੀਏ ਨਾ ਮੋਹੇ ਉਹ ਡਿੱਠੀ, ਐਸੀ ਠਗੌਰੀ ਪਾਏ ਭੁਲਾਵੇ, ਸਾਰੀ ਠਗੌਰੀ ਠੱਗ ਬੂਟੀ ਦੇ ਕੇ ਭੁਲਾ ਦਿੰਦੀ। ਮਨ ਸਭ ਕਹਿ ਲੱਗਿਆ ਮਿੱਠੀ, ਮਾਏ ਬਾਪ ਪੂਤ ਹਿਤ ਬਰਾਤਾ ਉਹਨ ਘਰ ਘਰ ਮੇਲਿਓ ਦੂਗਾ, ਕਿਸ ਹੀ ਵਾਦ ਸਗਲੇ ਲੜ ਲੜ ਮੂਹਾ। ਹਉ ਬਲਿਹਾਰੀ ਸਤਿਗੁਰੇ ਆਪਣੇ ਜਿਨ ਕੇ ਚਲਤ ਦਿਖਾਇਆ, ਗੁਜੀ ਭਾਏ ਜਲੇ ਸੰਸਾਰਾ ਭਗਤ ਨਾ ਵਿਆਪੈ ਮਾਇਆ। ਤਿੰਨ ਦੇਵਤੇ ਬੜੇ ਸਤਿਕਾਰਯੋਗ ਨੇ, ਬ੍ਰਹਮਾ ਵਿਸ਼ਨੂੰ ਤੇ ਸ਼ਿਵਜੀ, ਬੜਾ ਇਹਨਾਂ ਦਾ ਸਤਿਕਾਰ ਹੈ। ਪਰ ਸਤਿਗੁਰੂ ਜੀ ਆਖਦੇ ਨੇ ਬ੍ਰਹਮਾ ਵਿਸ਼ਨ ਮਹਾਂਦਿਓ ਤ੍ਰੈ ਗੁਣ ਰੋਗੀ ਵਿੱਚ ਹਉਮੈ ਕਾਰ ਕਮਾਈ, ਜਿਨ ਕੀਏ ਕਿਸੇ ਨਾ ਚੇਤਾ ਬਪੜੇ ਹਾਰ ਗੁਰਮੁਖ ਸੋਝੀ ਪਾਏ। ਕਿਉਂਕਿ ਸਰਪਰੀ ਤੇ ਉੱਪਰ ਨਹੀਂ ਕੋ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਂਦਿਓ ਛੜੀਆ, ਮਹਾਂਦੁੱਤਰ ਮਾਇਆ ਜੈਸੇ ਪਵਨ ਚੁਲਾਇਆ। ਮਾਇਆ ਦਾ ਸਮੁੰਦਰ ਬਹੁਤ ਹੀ ਔਖਾ ਹੈ ਤਰਨਾ, ਕਿਉਂਕਿ ਇਉਂ ਇਹ ਧੱਕੇ ਮਾਰਦੀ ਹੈ ਜਿਵੇਂ ਹਵਾ ਬੰਦੇ ਨੂੰ ਧੱਕੇ ਮਾਰਦੀ ਹੈ।
ਸੋਲੇ ਸੋਲੇ ਹੀ ਡਰਾਇਆ ਕਰ ਧਰਮ ਰਾਇਆ,
ਪਰ ਇਹ ਡਰ ਲੱਗ ਰਿਹਾ ਕਿ ਧਰਮ ਰਾਜ ਬੜਾ ਸਖਤ ਹੈ, ਇਹ ਸੁਣ ਸੁਣ ਕੇ ਡਰ ਲੱਗ ਰਿਹਾ, ਕਿਉਂਕਿ ਧਰਮ ਰਾਏ ਵੀ ਲੇਖਾ ਤਾਂ ਮੰਗਣੇ, ਛੁਟਕਾਰਾ ਕਿਹਨਾਂ ਦਾ ਹੋਵੇਗਾ, ਕਿਹੜੇ ਨਹੀਂ ਡਰਨਗੇ, ਕਿਹਨਾਂ ਨੂੰ ਨਹੀਂ ਡਰਾਵੇਗਾ। ਜਿਨ੍ਹਾਂ ਨੇ ਜ਼ਿੰਦਗੀ ਦੇ ਅੰਦਰ ਗੁਰੂ ਕਿਰਪਾ ਪ੍ਰਾਪਤ ਕੀਤੀ, ਵਾਹਿਗੁਰੂ ਦੀ ਕਿਰਪਾ ਦੇ ਪਾਤਰ ਬਣੇ। ਪੜ੍ਹਦੇ ਹਾਂ ਬਚਨ ਸਤਿਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ, ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਅੜਾ ਹਉ ਅੜਾ ਤੂੰ ਨਹੀਂ ਛੁੱਟੈ ਨਿਕਟ ਨਾ ਜਾਈਓ ਦੂਤ, ਜਿਨ ਕੋ ਕਿਰਪਾ ਕਰੀ ਜਗਜੀਵਨ ਹਰ ਉਰ ਧਾਰਿਓ ਮਨ ਮਾਝਾ, ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ। ਸਤਿਗੁਰ ਕਿਰਪਾ ਕਰਦੇ ਨੇ, ਡਰ ਲੱਗਦਾ ਸੁਣ ਸੁਣ ਕੇ, ਧਰਮ ਰਾਜ ਬੜਾ ਸਖਤ ਹੈ, ਧਰਮ ਰਾਜਾ ਜਿਹੜਾ ਨਾ ਉਹ ਬੜਾ ਸਖਤ ਹੈ।
ਗ੍ਰਹਿ ਅੰਦ ਕੁਪਾਇਆ ਭਾਵਕ ਸਗਰਾਇਆ,
ਇਹ ਜਿਹੜਾ ਸੰਸਾਰ ਹੈ, ਗ੍ਰਹਿ ਤੋਂ ਭਾਵ ਸੰਸਾਰ, ਅੰਨਾ ਖੋਹ ਹੈ। ਗ੍ਰਹਿ ਅੰਦ ਕੁਪਾਇਆ, ਕਿਉਂਕਿ ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ, ਪ੍ਰਾਣ ਨਾਥ अना सके दीन दर्द निवार हे समर्थ अगम पूरन मोहे मया तार अंध कूप महा ध्यान नानक पार उतार इस संसार अन्ना खूह है ग्रह अंध को पाया पावक सगराया हम खूह दे विच तां पारी भरिया हुंदा है पर कि जिहड़ा संसार रूपी खूह है इस विच अग ही अग है अग ही अग आ जिहड़ा बंदा थोड़ा जिहा क्रोधी होवे ना ते आपां कहिंदे भी अग नाल भरिया ही पिया बेशक उसके अंदर जिन्ने मर्जी चंगे गुण होन चंगियां गल्लां भी करदा होवे पर जिहड़ा हर वेले क्रोधदा रहिंदा है साड़ी गल होंदी भी इहदे अंदर हर वेले अग बलदी रहिंदी ते सतसंग ध्यान देवियो बाबा नानक ने जदों सुरती टिकाई वाहिगुरु के चरणों में ते की नजर आया बाबा देखै ध्यान धर जलती सब पृथ्वी दिसाए उच्चे चढ़ के देखिया घर घर इहा अग बाबा फरीद जी शेख फरीद जी गल कह रहे हैं उच्चे चढ़ के देखिया घर घर इहा अग ते बाबा नानक जी बारे भाई साहब कहते हैं बाबा देखै ध्यान धर जलती सब पृथ्वी दिस आई सारी धरती क्योंकि दुनिया आतश दुनिया अग है खुनक नाम खुदाया खुनक नाम खुदाया तो भाव रब का नाम ठंडा है कल ताती ठंडा हर नाम महाराज कृपा करते ने ग्रह अंध को पाया इस संसार अन्ना खूह है ते नारी कृपा करते ने पावक सगराया अग ही अग इस विच बल रही पाव तृष्णा की अग नाल सारे जीव सड़ रहे ने
गही ओत साधाया नानक हर त्याया
जदों मैं गुरु की ओत लई गुरु का आसरा लिया वाहिगुरु परमात्मा नूं त्याया गुरु नानक पातशाह जी के पंजवें स्वरूप गुरु अर्जन देव जी ये गल कह रहे ने गही ओट साधाया नानक हर नानक हर त्याया जदों गुरु का आसरा लिया तो गुरु महाराज कहते ने मैं हरि नूं त्याया गुरु का आसरा लैके हरि नूं ध्यान का लाभ की है अखीरली पंक्ति दे विच कृपा की
आदि मैं पूरा पाया
हुण मैनू पूरा वाहिगुरु परमात्मा प्राप्त हो गया हुण मैनू पूरा वाहिगुरु परमात्मा प्राप्त हो गया गुरु तो बगैर वाहिगुरु परमात्मा की प्राप्ति नहीं ते जिन्हां नूं हो गई उन्हां नूं किवें होई केवल गुरु दे राही महाराज कृपा करते ने गई ओट साधाया नानक हर त्याया अब मैं पूरा पाया क्योंकि बिन सतगुरु किने ना पायो बिन सतगुरु किने ना पाया सतगुरु विच आप रखियो घर प्रगट आप सुनाया गुरु ने यह गल प्रगट करके सुना दिती डंके की आवाज से लोगों को कह दिती कि गुरु तो बगैर वाहिगुरु परमात्मा की प्राप्ति नहीं सुखमनी साहब का आप अखीरला श्लोक पढ़ दें पूरा प्रभ आराध्या पूरा जाका नाओ नानक पूरा पाया पूरे के गुण गाओ ते पहली पंक्ति पूरे गुर का सुन उपदेश पार ब्रह्म निकट कर पेख रब वेख लेगा जदों पूरे गुरु का उपदेश सुनेगा सुनिया बड़ा कमाया नहीं क्योंकि गुरमत सुन कश ज्ञान न उपजो पश जो उदर पर ਘਰੋਂ ਤੇ ਭਾਈ ਸਾਹਿਬ ਜੀ ਕਿਰਪਾ ਕਰਦੇ ਨੇ ਗਾਏ ਸੁਣੇ ਆਖੇ ਮੀਚੇ। ਇਹ ਤਿੰਨ ਗੱਲਾਂ ਨੇ ਨਾ ਸਾਡੇ ਕੋਲ, ਗਾਉਣ ਵਾਲੇ ਗਾ ਰਹੇ ਨੇ, ਸੁਣਨ ਵਾਲੇ ਅੱਖਾਂ ਮੀਟ ਕੇ ਸੁਣ ਰਹੇ ਨੇ। ਜਿਹੜੀ ਅਗਲੀ ਗੱਲ ਹੈ ਉਹ ਸਾਡੇ ਵਿੱਚੋਂ ਨਿਕਲ ਗਈ। ਭਾਈ ਸਾਹਿਬ ਜੀ ਆਖਦੇ ਨੇ ਗਾਣਾ ਮਾੜਾ ਨਹੀਂ, ਸੁਣਨਾ ਮਾੜਾ ਨਹੀਂ, ਅੱਖਾਂ ਮੀਟਣੀਆਂ ਵੀ ਮਾੜੀਆਂ ਨਹੀਂ। ਕਿਉਂਕਿ ਜਦੋਂ ਆਪਾਂ ਗੁਰੂ ਦੀ ਸ਼ਰਨ ਵਿੱਚ ਬਹਿ ਕੇ ਸਤਸੰਗ ਇੱਧਰ ਉੱਧਰ ਨਹੀਂ ਤੱਕਾਂਗੇ ਤੇ ਸ਼ਬਦ ਨਾਲ ਧਿਆਨ ਜੁੜੇਗਾ, ਸ਼ਬਦ ਦਾ ਮੀਨਿੰਗ ਪਤਾ ਲੱਗੇਗਾ, ਅਰਥ ਪਤਾ ਲੱਗੇਗਾ ਵੀ ਕੀ। ਭਾਈ ਸਾਹਿਬ ਜੀ ਕਿਰਪਾ ਕਰਦੇ ਨੇ ਗਾਏ ਸੁਣੇ ਆਖੇ ਨੀਚੇ ਪਾਈਏ ਨਾ ਭਰਮ ਪਦ। ਕੀ ਭਾਈ ਸਾਹਿਬ ਜੀ ਕਿੰਤੂ ਕਰ ਰਹੇ ਨੇ ਗਾਉਣ ਉੱਤੇ, ਸੁਣਨ ਉੱਤੇ, ਅੱਖਾਂ ਮੀਟਣ ਉੱਤੇ? ਨਹੀਂ, ਭਾਈ ਸਾਹਿਬ ਜੀ ਆਖ ਰਹੇ ਨੇ ਗਾ ਸੁਣ, ਅੱਖਾਂ ਮੀਟ ਕੇ ਧਿਆਨ ਧਰ ਲੈ, ਪਰ ਤੈਨੂੰ ਪਰਮ ਪਦ ਦੀ ਪ੍ਰਾਪਤੀ ਨਹੀਂ ਹੋਣੀ। ਕਦੋਂ ਹੋਵੇਗੀ? ਗਾਏ ਸੁਣੇ ਆਖੇ ਨੀਚੇ ਪਾਈਏ ਨਾ ਪਰਮ ਪਦ, ਗੁਰ ਉਪਦੇਸ਼ ਗਹਿ ਜ਼ੌਰੋਂ ਨਾ ਕਮਾਈਏ। ਜਦੋਂ ਤੱਕ ਗੁਰੂ ਦੇ ਉਪਦੇਸ਼ ਦੀ ਕਮਾਈ ਨਹੀਂ ਕਰਾਂਗੇ, ਹੱਕ ਪਰਾਇਆ ਨਾਨਕਾ ਉਹ ਸੂਰ ਸੁਗਾਏ, ਮੈਂ ਸੁਣਾ ਦਿੱਤਾ ਤੁਸੀਂ ਸੁਣ ਲਿਆ, ਤੁਸੀਂ ਸੁਣਾ ਦਿੱਤਾ ਮੈਂ ਸੁਣ ਲਿਆ, ਪਰ ਜਾ ਕੇ ਦੂਜਿਆਂ ਦੇ ਗਲੇ ਵੱਢਣੇ ਸ਼ੁਰੂ ਕਰ ਦਿੱਤੇ, ਭਾਵੇਂ ਕਿਸੇ ਵੀ ਥਾਂ ਤੇ ਬਹਿ ਕੇ, ਭਾਵੇਂ ਉਹ ਸਾਧ ਸੰਗਤ ਕਿਸੇ ਵੀ ਥਾਂ ਤੇ ਬਹਿ ਕੇ। ਇਹ ਨਹੀਂ ਕਿ ਕੇਵਲ ਧਾਰਮਿਕ ਅਸਥਾਨਾਂ ਤੇ ਇਹ ਕੰਮ ਹੁੰਦਾ, ਨਹੀਂ, ਮੈਂ ਕਹਿੰਦਾ ਕੋਈ ਵੀ ਕਿਰਤ ਕਰ ਰਹੇ, ਕੋਈ ਵੀ ਸਾਡੀ ਡਿਊਟੀ ਹੈ, ਤੇ ਜੇ ਉੱਥੇ ਅਸੀਂ ਇਹ ਗੱਲ ਧਿਆਨ ਵਿੱਚ ਨਹੀਂ ਰੱਖਦੇ ਤੇ ਫਿਰ ਇਸ ਉਪਦੇਸ਼ ਸੁਣੀ ਦਾ ਗਾਏ ਦਾ ਕੀ ਫਾਇਦਾ। ਇੱਕ ਵਨਗੀ ਮਾਤਰ ਮੈਂ ਗੱਲ ਕੀਤੀ, ਜਿਵੇਂ ਆਪਾਂ ਪੜ੍ਹਦੇ ਹਾਂ ਕਿਵ ਸੁਚਿਆਰਾ ਹੋਈ ਹੈ, ਕਿਵ ਕੂੜਾ ਟੁੱਟਾ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਗੁਰੂ ਨੇ ਦੱਸ ਦਿੱਤਾ ਸੁਚਿਆਰ ਬਣ ਜਾਵੇਗਾ, ਤੇਰੇ ਅੰਦਰੋਂ ਝੂਠ ਮੁੱਕ ਜਾਏਗਾ। ਪਰ ਕਦੋਂ? ਜਦੋਂ ਵਾਹਿਗੁਰੂ ਦੀ ਰਜ਼ਾ ਵਿੱਚ ਚੱਲੇਗਾ। ਸਮੁੱਚੇ ਸ਼ਬਦ ਦਾ ਭਾਵ ਅਰਥ ਇਹ ਹੈ ਕਿ ਜਦੋਂ ਗੁਰੂ ਦੀ ਦੱਸੀ ਹੋਈ ਮਤ ਨੂੰ ਜੀਵਨ ਦੇ ਅੰਦਰ ਅਪਣਾਵਾਂਗੇ, ਨਾ ਧਰਮ ਰਾਜ ਦਾ ਡਰ ਰਹੇਗਾ, ਨਾ ਉਸ ਮਾਇਆ ਦਾ ਡਰ ਰਹੇਗਾ ਜਿਹੜੀ ਧੱਕੇ ਮਾਰਦੀ ਹੈ। ਪਿਆਰਿਓ, ਫਿਰ ਤਾਂ ਜੀਵਨ ਦੇ ਅੰਦਰ ਤਿੰਨਕਾ ਖਾਧਾ ਪੈਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਤੇ। ਆਓ ਲੜੀਵਾਰ ਸ਼ਬਦ ਜਿਹੜਾ ਹੈ ਉਸਦੀ ਵਿਚਾਰ ਸਾਂਝੀ ਕਰੀਏ।
ਬਿਲਾਵਲ ਮਹਲਾ ਪੰਜਵਾ,
ਰਾਗ ਬਿਲਾਵਲ ਹੈ, ਗੁਰੂ ਨਾਨਕ ਪਾਤਸ਼ਾਹ ਜੀ ਦੇ ਪੰਜਵੇਂ ਸਰੂਪ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਸ਼ਬਦ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 826 ਤੇ ਸੁਭਾਇਮਾਨ ਹੈ।
ਧਨ ਧਨ ਜੋਬਨ ਚਲਤ ਗਿਆ,
ਤਿੰਨ ਚੀਜ਼ਾਂ ਦਾ ਜ਼ਿਕਰ ਕੀਤਾ ਮਹਾਰਾਜ ਨੇ ਪਹਿਲੀ ਪੰਕਤੀ 'ਚ। ਤਨ ਧਨ ਜੋਬਨ ਚਲਤ ਗਿਆ, ਜਿਹੜਾ ਤਨ ਅੱਜ ਸਾਡੇ ਕੋਲ ਹੈ ਬਚਪਨ ਵਿੱਚ ਜੈਸਾ ਸੀ ਜਵਾਨੀ ਵਿੱਚ ਨਹੀਂ, ਤੇ ਜਵਾਨੀ ਵਿੱਚ ਜੈਸਾ ਸੀ ਬੁਢੇਪੇ ਵਿੱਚ ਨਹੀਂ। ਤੇ ਧਨ ਦੀ ਗੱਲ ਆਪਾਂ ਕਰੀਏ ਤੇ ਧਨ ਸਾ ਸੰਗਤ ਕਿਸੇ ਦੇ ਕੋਲ ਵੀ ਸਥਿਰ ਨਹੀਂ ਰਹਿੰਦਾ। ਅੱਜ ਜਿਹੜਾ ਧਨਵਾਨ ਹੈ ਉਹ ਗਰੀਬ ਹੋ ਸਕਦਾ ਹੈ, ਤੇ ਜਿਹੜਾ ਅੱਜ ਗਰੀਬ ਹੈ ਉਹ ਧਨਵਾਨ ਹੋ ਸਕਦਾ। ਮਹਾਰਾਜ ਕਿਰਪਾ ਕਰਦੇ ਨੇ ਧਨ ਧਨ ਤੇ ਜੋਬਨ ਚਲਤ ਗਿਆ, ਇਹ ਸਾਰੀਆਂ ਚੀਜ਼ਾਂ ਨਾਸ਼ ਹੋਣ ਵਾਲੀਆਂ ਨੇ। ਛਿਨ ਛਿਨ ਤਨ ਛੀਜੈ ਜਰਾ ਜਨਾਵੈ, ਤਬ ਤੇਰੀ ਉਹ ਕੋਈ ਪਾਰੀਓ ਨਾ ਪਾਵੈ। ਬਾਬਾ ਨਾਨਕ ਜੀ ਨੇ ਇਸ ਗੱਲ ਨੂੰ ਇਉਂ ਸਮਝਾਇਆ, ਧਨ ਜੋਬਨ ਅਰ ਫੁੱਲੜਾ, ਨਾਠੀ ਅੜੇ ਦਿਨ ਚਾਰ, ਪੱਬਨ ਕੇਰੇ ਪਤ ਜਿਉਂ ਢਲ ਢੁੱਲ ਜੁੰਮਣ ਹਾਰ। ਜੁੰਮਣ ਹਾਰ ਤੋਂ ਭਾਵ ਨਾਸਵੰਤ, ਰੰਗ ਮਾਣ ਲੈ ਪਿਆਰਿਆ ਜਾ ਜੋਬਨ ਨੂੰ ਹੁੱਲਾ, ਆ ਜਵਾਨੀ ਤੇਰੇ ਮੇਰੇ ਕੋਲ ਹੈ, ਤੂੰ ਕਹਿੰਦਾ ਵੀ ਜੇ ਜਵਾਨੀ ਵਿੱਚ ਧਨ ਨਾ ਕਮਾਇਆ ਤੇ ਕਦੋਂ ਕਮਾਵਾਂਗਾ। ਯਾਦ ਰੱਖੀ, ਮਾਥੇ ਪੀਰ ਸਰੀਰ ਜਨਮ ਹੈ, ਕਰਕ ਕਰੇਜੇ ਮਾਹੀ, ਐਸੀ ਵੇਦਨ ਉਪਜ ਖਰੀ ਭਈ, ਵਾਕਾ ਔਖਦ ਨਾਹੀ। ਇਹ ਤੇਰੇ ਉੱਤੇ ਗੱਲ ਆ ਰਹੀ, ਕਦੀ ਮੱਥੇ ਵਿੱਚ ਪੀੜ, ਕਦੀ ਸਰੀਰ ਦੇ ਵਿੱਚ ਪੀੜਾਂ। ਆਪਾਂ ਪੜ੍ਹਦੇ ਹਾਂ ਨਾ, ਵਿਦਵਾਨਾਂ ਕੋਲੋਂ ਸੁਣਦੇ ਹਾਂ, ਕੋਈ ਬਜ਼ੁਰਗ ਚਲਾ ਗਿਆ ਕਿਸੇ ਵੈਦ ਕੋਲ, ਉਹਨੇ ਆਪਣੀ ਬਿਮਾਰੀ ਦੱਸੀ, ਉਹ ਕਹਿਣ ਲੱਗਾ ਬੁਢੇਪੇ ਕਰਕੇ। ਦੱਸਦਾ ਗਿਆ ਵੈਦ, ਕਹਿੰਦਾ ਗਿਆ ਸਿਰ ਵਿੱਚ ਪੀੜ ਹੈ ਬੁਢੇਪੇ ਕਰਕੇ, ਲੱਤਾਂ ਵਿੱਚ ਪੀੜ ਹੈ ਬੁਢੇਪੇ ਕਰਕੇ, ਤੇ ਆਖਰ ਮਰੀਜ਼ ਖਿਝੀ ਗਿਆ, ਕਹਿਣ ਲੱਗਾ ਤੈਨੂੰ ਵੈਦ ਕਿਵੇਂ ਬਣਾਇਆ, ਹਰ ਗੱਲ ਬੁਢੇਪੇ ਕਰਕੇ, ਹਰ ਰੋਗ ਬੁਢੇਪੇ ਕਰਕੇ। ਤੇ ਵੈਦ ਕਹਿਣ ਲੱਗਾ ਬਾਪੂ, ਆ ਜਿਹੜਾ ਤੈਨੂੰ ਗੁੱਸਾ ਵੀ ਆਇਆ ਨਾ, ਇਹ ਵੀ ਬੁਢੇਪੇ ਕਰਕੇ। ਮੇਰੀ ਬੇਨਤੀ, ਜਵਾਨੀ ਦੇ ਵਿੱਚ ਭਾਈ ਵੀਰ ਸਿੰਘ ਜੀ ਜਿੱਥੇ ਜਵਾਨ ਮੁੰਡੇ ਖੜੇ ਹੋਏ ਸਨ, ਉਹਨਾਂ ਦੇ ਕੋਲ ਜਾ ਕੇ ਜ਼ਮੀਨ ਤੇ ਬਹਿ ਗਏ ਤੇ ਹੱਥ ਜਿਹਾ ਮਾਰਨ ਲੱਗ ਪਿਆ ਮਿੱਟੀ ਵਿੱਚ, ਵੀ ਜਿਵੇਂ ਕੁਝ ਲੱਭਦੇ ਪਏ। ਇੱਕ ਨੌਜਵਾਨ ਅੱਗੇ ਆਇਆ, ਕਹਿਣ ਲੱਗਾ ਬਾਪੂ ਕੀ ਖੜੇ ਆਈ। ਭਾਈ ਸਾਹਿਬ ਚੁੱਪ, ਦੂਜਾ ਆ ਗਿਆ, ਸਾਰੀ ਆ ਗਿਆ ਘੇਰ ਲਿਆ ਭਾਈ ਵੀਰ ਸਿੰਘ ਹੋਰਾਂ ਨੂੰ। ਕਹਿਣ ਲੱਗੇ ਬਾਬਾ ਕੀ ਲੱਭਦਾ, ਜਿੱਦ ਨਾ ਕਰ, ਤੇਰੀ ਅੱਖਾਂ ਦੀ ਰੋਸ਼ਨੀ ਕੰਮ ਨਹੀਂ ਕਰਦੀ, ਸਾਨੂੰ ਦੱਸ, ਅਸੀਂ ਤੈਨੂੰ ਲੱਭ ਕੇ ਦੇ ਦੇ। ਤੇ ਭਾਈ ਸਾਹਿਬ ਜੀ ਨੇ ਬੜੇ ਪਿਆਰ ਨਾਲ ਕਿਹਾ, ਕਹਿਣ ਲੱਗੇ ਪੁੱਤਰੋ, ਮੈਂ ਲੱਭਦਾ ਹਾਂ ਜਵਾਨੀ, ਪਰ ਮੈਨੂੰ ਜਵਾਨੀ ਲੱਭਦੀ ਨਹੀਂ। ਧਿਆਨ ਦੇਵਿਓ, ਅੱਜ ਵੀ ਜਵਾਨੀ ਦੇ ਮੱਦ ਵਿੱਚ ਸਾ ਸੰਗਤ, ਬੰਦੇ ਨੂੰ ਰੱਬ ਚੇਤੇ ਨਹੀਂ ਰਹਿੰਦਾ, ਬੰਦੇ ਨੂੰ ਰੱਬ ਚੇਤੇ ਨਹੀਂ ਰਹਿੰਦਾ। ਕਈ ਵਾਰੀ ਤਾਂ ਜਿਹੜੇ ਜਨਮ ਦੇਣ ਵਾਲੇ ਨੇ ਉਹਨਾਂ ਦਾ ਵੀ ਜਿਹੜਾ ਪਰ ਪੁਕਾਰ ਭੁੱਲ ਜਾਂਦਾ, ਉਹਨਾਂ ਦਾ ਪਰ ਪੁਕਾਰ ਵੀ ਭੁੱਲ ਜਾਂਦਾ ਜਵਾਨੀ ਦੇ ਮੱਦ ਵਿੱਚ, ਪਰ ਉਹਨੂੰ ਭੁੱਲ ਹੀ ਜਾਂਦਾ ਹੈ ਕਿ ਇਹ ਜਵਾਨੀ ਤੋਂ ਬਾਅਦ ਇਹ ਅਵਸਥਾ ਮੇਰੀ ਵੀ ਆ ਰਹੀ ਹੈ, ਜਿਸ ਅਵਸਥਾ ਦੇ ਵਿੱਚ ਮੈਂ ਆਪਣੇ ਜਨਮ ਦੇਣ ਵਾਲਿਆਂ ਨੂੰ ਜਿਹੜਾ ਨਾ ਉਹ ਦੁਰਕਾਰ ਰਿਹਾ। ਪਾਤਸ਼ਾਹ ਦੀ ਕਿਰਪਾ ਕਰਦੇ ਨੇ, ਤਨ ਧਨ ਜੋਬਨ ਚਲਤ ਗਿਆ, ਚਲਤ ਗਿਆ ਤੋਂ ਭਾਵ ਇਹ ਤੁਰਿਆ ਜਾ ਰਿਹਾ ਹੈ, ਤਨ ਵੀ ਸਤ ਸੰਗਤ ਨਾਸ਼ ਹੋਣ ਵਾਲੇ ਪਾਸੇ ਤੁਰ ਰਿਹਾ ਹੈ। ਧਨ ਵੀ ਐਸੀ ਚੀਜ਼ ਹੈ, ਜਵਾਨੀ ਵੀ ਐਸੀ ਚੀਜ਼ ਹੈ।
ਰਾਮ ਨਾਮ ਕਾ ਭਜਨ ਨਾ ਕੀਨੋ, ਕਰਤ ਬੇਕਾਰ ਨਿਸ ਭੋਰ ਭਇਆ।
ਜਿਸ ਵਾਹਿਗੁਰੂ ਪਰਮਾਤਮਾ ਨੇ ਇਹ ਸਭ ਕੁਝ ਦਿੱਤਾ ਸੀ, ਤਨ ਧਨ ਜੈ ਤੋ ਕੋ ਦਿਓ ਪਾਸਿਓ ਨਿਹੋ ਨਾ ਕੀਨ, ਕਹੁ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੀਨ। ਜਿਹਨੇ ਦਿੱਤਾ ਸੀ ਉਹਦਾ ਭਜਨ ਕੀਤਾ ਹੀ ਨਹੀਂ, ਉਹਦਾ ਸਿਮਰਨ ਕੀਤਾ ਹੀ ਨਹੀਂ। ਸਤਿਗੁਰੂ ਦਾਤ ਨੂੰ ਮਾੜਾ ਨਹੀਂ ਕਹਿੰਦੇ, ਦਾਤ ਦਾਤੇ ਕੋਲੋਂ ਮੰਗਣੀ, ਪਰ ਹਰ ਦਾਤ ਦੇ ਵਿੱਚੋਂ ਦਾਤਾ ਨਜ਼ਰ ਆਵੇ। ਦਾਤ ਪਿਆਰੀ ਵਿਸਰਿਆ ਦਤਾਰਾ ਵਾਲੀ ਗੱਲ ਨਾ ਬਣੀ, ਵਿਸਰ ਨਾ ਹੀ ਦਾਤਾਰ, ਆਪਣਾ ਨਾਮ ਦੇਵੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ ਵਾਲੀ ਗੱਲ ਬਣੀ ਰਵੇ। ਪਰ ਮਹਾਰਾਜ ਕਿਰਪਾ ਕਰਦੇ ਨੇ, ਤੂੰ ਜਿਸ ਨੇ ਸਭ ਕੁਝ ਦਿੱਤਾ, ਤਨ ਵੀ ਦਿੱਤਾ, ਧਨ ਵੀ ਦਿੱਤਾ, ਜਵਾਨੀ ਵੀ ਦਿੱਤੀ, ਉਸਦਾ ਭਜਨ ਕੀਤਾ ਹੀ ਨਹੀਂ, ਵਿਕਾਰਾਂ ਵਿੱਚ ਪੈ ਕੇ ਤੂੰ ਸੰਸਾਰ ਵਿੱਚ ਇਹਨਾਂ ਦੇ ਵਿੱਚ ਹੀ ਗਲਤਾਨ ਹੋਇਆ ਪਿਆ ਹੈ, ਮਸਤ ਹੋਇਆ ਪਿਆ ਹੈ। ਨਿਸਭੋਰ ਪਿਆ, ਨਿਸਭੋਰ ਤੋਂ ਭਾਵ ਜਵਾਨੀ ਚਲੀ ਗਈ, ਬੁਢੇਪਾ ਆ ਗਿਆ। ਮਹਾਰਾਜ ਨੇ ਆਖਿਆ ਕੋਈ ਗੱਲ ਨਹੀਂ, ਜੇ ਜਵਾਨੀ ਚਲੀ ਗਈ ਹੈ ਬੁਢੇਪਾ ਹੀ ਸੰਭਾਲ ਲੈ। ਬੜੇ ਪਿਆਰੇ ਬਚਨ ਨੇ ਨਾ, ਰਹਿਣ ਗਈ ਮਤ ਦਿਨ ਪੀ ਗਾਏ ਜਾਏ, ਭਵਰ ਗਏ ਬਗ ਬੈਠੇ ਆਏ। ਇੱਕ ਚੇਤਾਵਨੀ ਹੈ ਕਿ ਕਾਲੇ ਕੇਸ ਚਲੇ ਗਏ ਨੀ, ਚਿੱਟੇ ਆ ਗਏ ਨੀ, ਪਰ ਬੰਦਾ ਇਹਨਾਂ ਨੂੰ ਲੁਕਾਉਣ ਦਾ ਯਤਨ ਕਰਦਾ, ਚੇਤਾਵਨੀ ਨਹੀਂ ਸਮਝਦਾ। ਜੇ ਜਰਵਾਨਾ ਪਰ ਹਰੈ ਜਰ ਵੇਸ਼ ਕਰਿੰਦੀ ਆਈਐ, ਬੁਢੇਪੇ ਨੂੰ ਤੂੰ ਕੇਸਾਂ ਨੂੰ ਰੰਗ ਕੇ ਲੁਕਾ ਲਵੇਗਾ, ਤੇ ਕਿਸੇ ਹੋਰ ਢੰਗ ਨਾਲ ਤੇਰੇ ਉੱਤੇ ਪ੍ਰਭਾਵ ਪਾਵੇਗਾ। ਬਾਬਾ ਨਾਨਕ ਜੀ ਦੇ ਬਚਨ ਨੇ, ਜੇ ਬੁਢੇਪੇ ਨੂੰ ਦੂਰ ਕਰੋਗੇ ਬੁਢੇਪਾ ਭੇਸ ਬਦਲ ਕੇ ਫਿਰ ਆ ਜਾਵੇਗਾ। ਹੁਣ ਵੇਖੋ ਸੋਟੀ ਤਾਂ ਫੜਨੀ ਪੈਗੀ ਨਾ, ਸੋਟੀ ਤਾਂ ਫੜਨੀ ਪੈਣੀ ਜਦੋਂ ਲੱਤਾਂ ਨੇ ਕੰਮ ਨਾ ਕੀਤਾ। ਜੇ ਚਰਵਾਣਾ ਪਰ ਹਰੈ ਜਰ ਵੇਸ ਕਰੀਂਦੀ ਆਈ ਹੈ, ਰੱਬ ਨੂੰ ਤੂੰ ਚਿੱਟੇ ਕੇਸਾਂ ਨੂੰ ਵੇਖ ਕੇ ਚੇਤੇ ਕਰਨਾ ਸੀ, ਇਹ ਤੇਰੇ ਵਾਸਤੇ ਚੇਤਾਵਨੀ ਸੀ, ਪਰ ਤੂੰ ਇਸ ਚੇਤਾਵਨੀ ਨੂੰ ਸਮਝਿਆ ਨਹੀਂ, ਬਲਕਿ ਇਹਨਾਂ ਨੂੰ ਰੰਗਣਾ ਸ਼ੁਰੂ ਕਰ ਦਿੱਤਾ, ਰੱਬ ਦਾ ਸ਼ਰੀਕ ਬਣ ਗਿਆ। ਵੀ ਰੱਬਾ ਤੂੰ ਕਿਵੇਂ ਮੇਰੇ ਕੇਸ ਜਿਹੜਾ ਹੈ ਇਹ ਚਿੱਟੇ ਕਰ ਸਕਦਾ, ਪਰ ਮੈਂ ਬੇਨਤੀ ਕਰਾਂ। ਮਹਾਰਾਜ ਆਖਦੇ ਨੇ ਬੁਢੇਪੇ ਨੂੰ ਦੂਰ ਕਰ, ਕੋਈ ਹੋਰ ਵੇਸ ਧਾਰਨ ਕਰਕੇ ਆ ਜਾਏਗਾ। ਇੱਥੇ ਮਹਾਰਾਜ ਕਿਰਪਾ ਕਰਦੇ ਨੇ, ਰੈਣ ਜਿਹੜੀ ਹੈ ਉਹ ਚਲੀ ਗਈ ਤੇ ਜਿਹੜਾ ਦਿਨ ਹੈ ਉਹ ਆ ਗਿਆ, ਭਾਵ ਜਵਾਨੀ ਚਲੀ ਗਈ ਬੁਢੇਪਾ ਆ ਗਿਆ ਹੈ।
ਅਨੇਕ ਪ੍ਰਕਾਰ ਭੋਜਨ ਨਿਤ ਖਾਤੇ, ਮੁਖ ਦੰਤਾ ਘਸ ਖੀਨ ਖਾਇਆ,
ਮੂੰਹ ਦੇ ਦੰਦ ਵੀ ਖਾਂਦਿਆਂ ਖਾਂਦਿਆਂ ਅਨੇਕਾਂ ਪ੍ਰਕਾਰ ਦੇ ਪਦਾਰਥ ਘਸ ਗਏ ਨੇ ਤੇ ਡਿੱਗ ਵੀ ਪਏ ਨੇ, ਘਸਣ ਤੋਂ ਬਾਅਦ ਡਿੱਗ ਵੀ ਪਏ ਨੇ। ਖਾਂਦਿਆਂ ਖਾਂਦਿਆਂ ਮੂੰਹ ਗੱਠਾ, ਪਹਿਨਦਿਆਂ ਸਭ ਅੰਗ, ਤ੍ਰਿਪ ਜਿਨ੍ਹਾਂ ਦਾ ਤਿਨ੍ਹਾਂ ਦਾ ਜੀਵਿਆ, ਜਿਵੇਂ ਸੱਚ ਨਾ ਲੱਗੋ ਰੰਗ। ਮਹਾਰਾਜ ਆਖਦੇ ਨੇ ਖਾਂਦਿਆਂ ਖਾਂਦਿਆਂ ਦੰਦ ਘਸ ਗਏ, ਘਸਣ ਤੋਂ ਬਾਅਦ ਖੀਨ ਪਿਆ, ਖੀਨ ਪਿਆ ਤੋਂ ਭਾਵ ਡਿੱਗ ਪਏ।
ਮੇਰੀ ਮੇਰੀ ਕਰ ਕਰ ਮੁਖ, ਪਾਪ ਕਰਤ ਨਹਿ ਪਰੀ ਦਇਆ।
ਬਸ ਆਹ ਚੀਜ਼ ਮੇਰੀ, ਆਹ ਚੀਜ਼ ਮੇਰੀ, ਇਸੇ ਵਿੱਚ ਹੀ ਠੱਗਿਆ ਗਿਆ ਤੇ ਪਾਪ ਕਰਦਿਆਂ ਕਦੀ ਵੀ ਤੇਰੇ ਮਨ ਵਿੱਚ ਦਇਆ ਨਹੀਂ ਆਈ। ਪਾਪ ਕਰਦਿਆਂ ਕਦੀ ਤੂੰ ਸੋਚਿਆ ਵੀ ਇਹ ਮਾੜਾ ਕੰਮ ਹੈ, ਬਸ ਮੇਰੀ ਮੇਰੀ। ਕਿਉਂਕਿ ਆਪਾਂ ਪਾਵਨ ਬਾਣੀ ਦੇ ਅੰਦਰ ਪੜ੍ਹਦੇ ਹਨ, ਮੇਰੀ ਮੇਰੀ ਕਿਆ ਕਰੇ ਜਿਨ ਦੀਆ ਸੋ ਪ੍ਰਭ ਲੋੜ, ਮੇਰੀ ਮੇਰੀ ਕਰੋ ਕਰਤੇ ਦੁਰਯੋਧਨ ਸੇ ਭਾਈ। ਬੜੇ ਬਚਨ ਨੇ ਮੇਰੀ ਮੇਰੀ ਉੱਤੇ। ਮਹਾਰਾਜ ਆਖਦੇ ਨੇ ਮੈਂ ਕਰਦਿਆਂ ਸਾਰਾ ਜੀਵਨ ਲੰਘ ਗਿਆ ਤੇ ਪਾਪ ਕਰਦਿਆਂ ਜਿਹੜਾ ਸੰਕੋਚ ਨਹੀਂ ਕੀਤਾ, ਕਦੇ ਤੇਰੇ ਮਨ ਵਿੱਚ ਤਰਸ ਨਹੀਂ ਆਇਆ, ਦਇਆ ਨਹੀਂ ਆਈ।
ਮਹਾ ਬਿਕਾਰ ਘੋਰ ਦੁੱਖ ਸਾਗਰ, ਤਿਸ ਮਹਿ ਪ੍ਰਾਣੀ ਗਲਤ ਪਿਆ।
ਬਸ ਕੇਵਲ ਤੇ ਕੇਵਲ ਜਿਹੜਾ ਆ ਸੰਸਾਰ ਦੁੱਖਾਂ ਦਾ ਘਰ ਹੈ, ਜਿਸ ਵਿੱਚ ਵਿਕਾਰ ਭਰੇ ਪਏ ਹਨ, ਇਹਨਾਂ ਦੇ ਵਿੱਚ ਹੀ ਮਸਤ ਹੈ।
ਸਰਨ ਪਰੇ ਨਾਨਕ ਸਵਾਮੀ ਕੀ, ਬਾਹ ਪਕੜ ਪ੍ਰਭ ਕਾਢ ਲਿਆ।
ਜਿਹੜੇ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਗਏ, ਉਹਨਾਂ ਦੀ ਬਾਹ ਫੜ ਕੇ ਵਾਹਿਗੁਰੂ ਪਰਮਾਤਮਾ ਨੇ ਸੰਸਾਰ ਰੂਪੀ ਜਿਹੜਾ ਸਮੁੰਦਰ ਹੈ ਵਿਕਾਰਾਂ ਨਾਲ ਭਰਿਆ ਹੋਇਆ, ਇਸ ਦੇ ਵਿੱਚੋਂ ਬਾਹਰ ਕੱਢ ਲਿਆ। ਦੋਵਾਂ ਸ਼ਬਦਾਂ ਦਾ ਭਾਵ ਅਰਥ ਇਹ ਹੈ ਕਿ ਪ੍ਰਭੂ ਦੀ ਸ਼ਰਨ ਵਿੱਚ ਪੈ ਰਹੀਏ, ਗੁਰੂ ਦੀ ਮੱਤ ਨੂੰ ਜੀਵਨ ਦੇ ਅੰਦਰ ਧਾਰਨ ਕਰੀਏ ਤੇ ਅੱਠੇ ਪੈਰ ਇਹ ਅਰਦਾਸਾਂ ਕਰੀਏ, ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਨ ਜਾਈ। ਬਸ ਜਦੋਂ ਇਹ ਅਰਦਾਸ ਕਰਾਂਗੇ, ਲੋਕ ਨਾਲ ਪਰਲੋਕ ਸੌਰੇਗਾ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਨ ਕਰੋ ਜੀ।
ਮਹਾ ਬਿਕਾਰ ਘੋਰ ਦੁੱਖ ਸਾਗਰ,
ਤਿਸ ਮਹਿ ਪ੍ਰਾਣੀ ਗਲਤ ਪਿਆ। ਸ਼ਰਨ ਪਰੇ ਨਾਨਕ ਸਵਾਮੀ ਕੀ,
ਸਾ